ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ। ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ, ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਮਹਾਨ ਪਵਿੱਤਰ ਪਾਵਨ ਦਰ ਤੋਂ ਸ਼ਰਵਣ ਕਰ ਰਹੇ ਹੋ। ਸਾਹਿਬ ਬਖਸ਼ਿਸ਼ ਕਰਨ, ਮੇਰੇ ਮਾਲਕ ਦੀ ਕਿਰਪਾਲਤਾ ਬਣ ਆਏ, ਆਪਾਂ ਪੂਰਨ ਤੌਰ 'ਤੇ ਸ਼ਬਦ ਵਿੱਚ ਗੜੂੰਦ ਹੋ ਜਾਏ। ਸ਼ਬਦ ਮਾਰਗ ਦਰਸ਼ਨ ਹੈ, ਸ਼ਬਦ ਸੁਰਤ ਟਿਕਾਉਣ ਵਾਸਤੇ ਰਾਹ ਵੀ ਦਰਸਾਉਂਦਾ ਹੈ। ਗੁਰ ਸ਼ਬਦ ਮਾਰਗ ਵੱਲ ਪ੍ਰੇਰਿਤ ਕਰਦਿਆਂ ਅੰਦਰ ਦੇ ਧਿਆਨ ਨੂੰ ਵੀ ਬਣਾਉਂਦਾ ਹੈ। ਇਹ ਗੁਰ ਸ਼ਬਦ ਸਾਨੂੰ ਮੰਜ਼ਿਲ 'ਤੇ ਵੀ ਪਹੁੰਚਾਉਂਦਾ ਹੈ, ਅਤੇ ਗੁਰ ਸ਼ਬਦ ਵਾਹਿਗੁਰੂ ਜੀ ਦੀ ਕਿਰਪਾ ਦਾ ਰਾਹ ਵੀ ਖੋਲ੍ਹਦਾ। ਆਓ ਸਾਹਿਬ ਦੀ ਸੀਸ ਲਈਏ, ਇਸ ਪਾਵਨ ਸ਼ਬਦ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 740 ਅੰਗ ਤੇ ਸੁਭਾਈਮਾਨ ਹੈ। ਸੂਹੀ ਰਾਗ ਵਿੱਚ ਸ਼ਬਦ ਉਚਾਰਿਆ ਉਚਾਰਨ ਕਰਤਾ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਭੇ ਤਰੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਮੇਰੇ ਸਾਹਿਬ ਕਹਿੰਦੇ ਨੇ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਗੁਰੂ ਦੇ ਬਚਨਾਂ ਦੇ ਰਾਹੀਂ ਗੁਰ ਉਪਦੇਸ਼ ਰਾਹੀਂ ਆਪਣੇ ਹਿਰਦੇ ਵਿੱਚ ਧਿਆਨ ਟਿਕਾ ਲਿਆ। ਉਹ ਧਿਆਨ ਟਿਕਾਉਣ ਦੀ ਪਰਪਕਤਾ ਬਣ ਗਈ। ਧਿਆਨ ਕਿਸ ਦਾ ਧਰਿਆ? ਧਿਆਨ ਧਰੋਂ ਤਹਿ ਕੋ ਮਨ ਮੈਂ ਜਹ ਕੋ ਅਮਿਤੋਜ ਸਭੈ ਜਗ ਛਾਇਓ। ਜੋ ਤਮਾਮ ਸੰਸਾਰਕ ਜੀਵਾਂ ਦਾ ਆਧਾਰ, ਜਿਸ ਨਾਲ ਤਮਾਮ ਸੰਸਾਰਕ ਜੀਵਾਂ ਨੂੰ ਸ਼ਕਤੀ ਪ੍ਰਦਾਨ ਹੋ ਰਹੀ, ਮੈਂ ਉਸ ਵਾਹਿਗੁਰੂ ਜੀ ਦਾ ਧਿਆਨ ਧਰਾਂ। ਮੈਂ ਇੱਕ ਹੋਰ ਬੇਨਤੀ ਕਰਾਂਗਾ, ਗੁਰੂ ਦੇ ਬਚਨਾਂ ਦੇ ਰਾਹੀਂ ਜੋ ਧਿਆਨ ਦੀ ਅਵਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸਾਇਆ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਅੰਦਰ ਦੇ ਆਪੇ ਵਿੱਚ ਵਾਹਿਗੁਰੂ 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 ਵਾਹਿਗੁਰੂ, ਧੁਨ ਮੈਂ ਧਿਆਨ। ਵਾਹਿਗੁਰੂ ਸ਼ਬਦ ਵਿੱਚ ਧਿਆਨ ਚਲਾ ਗਿਆ। ਇਹ ਸੱਚ ਹੈ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਉਸ ਨਾਮ ਸਿਮਰਨ ਵਿੱਚ ਰੱਬ ਜੀ ਆਪ ਬੈਠੇ ਨੇ। ਐਸਾ ਧਿਆਨ ਧਰਿਆ, ਐਸਾ ਧਿਆਨ ਧਰਿਆ ਜੈਸੇ ਨਾਦ ਭਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਬਾਂਕੋ ਧਿਆਨ ਨਾ ਜਾਏ। ਕੰਡਾ ਰੇੜੇ ਦੇ ਸ਼ਬਦ ਨੂੰ ਮਿਰਗ ਨੇ ਸੁਣਿਆ, ਆਸ਼ਕ ਸੀ, ਖਿੱਚ ਪਈ, ਆ ਪਹੁੰਚਿਆ ਉਸ ਸ਼ਿਕਾਰੀ ਦੇ ਕੋਲ, ਜਿਸ ਘੜੇ ਦੇ ਰਾਹੀਂ ਹੱਥ ਵਿੱਚ ਮੁੰਦਰੀਆਂ ਪਾ ਕੇ ਉਹ ਘੜੇ ਨੂੰ ਵਜਾਇਆ, ਜੋ ਮਿਰਗ ਦੀ ਖਿੱਚ ਦਾ ਕਾਰਨ ਹੈ। ਉਹਨੂੰ ਕਹਿੰਦੇ ਨੇ ਕੰਡਾ ਰੇੜੇ ਦਾ ਸ਼ਬਦ। ਮਿਰਗ ਆ ਗਿਆ, ਪਾਸ ਬੈਠ ਗਿਆ, ਆਪਣੀ ਗਰਦਨ ਜ਼ਮੀਨ ਨਾਲ ਲਗਾ ਦਿੱਤੀ। ਐਡੀ ਇਕਾਗਰਤਾ ਵਿੱਚ, ਐਡੀ ਇਕਾਗਰਤਾ ਵਿੱਚ ਉਸ ਸ਼ਬਦ ਵਿੱਚ ਲੀਨ ਹੋ ਗਿਆ। ਸ਼ਿਕਾਰੀ ਨੇ ਬੜੀ ਤੇਜ਼ੀ ਨਾਲ ਉੱਠ ਕੇ ਕਾਪੇ ਨਾਲ ਗਰਦਨ 'ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਣ ਚਲੇ ਗਏ ਪਰ ਧਿਆਨ ਨਹੀਂ ਗਿਆ, ਧਿਆਨ ਨਹੀਂ ਟੁੱਟਿਆ। ਨਾਦ ਭਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ। ਫਰਕ ਇਹ ਹੈ, ਮਿਰਗ ਜਿਸ ਸ਼ਬਦ 'ਤੇ ਆਸ਼ਕ ਹੋ ਕੇ ਧਿਆਨ ਧਰਦਾ, ਉੱਥੇ ਮਿਰਗ ਦੀ ਮੌਤ ਹੈ। ਗੁਰੂ ਕਾ ਸਿੱਖ ਜਿਸ ਵਾਹਿਗੁਰੂ ਸ਼ਬਦ ਵਿੱਚ ਧਿਆਨ ਧਰਦਾ, ਉੱਥੇ ਅਮਰ ਜ਼ਿੰਦਗੀ ਹੈ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਬਸ ਸੋ ਧਿਆਨ ਧਰੋ, ਜੇ ਬਹੁਰ ਨਾ ਧਰਨਾ। ਮੈਂ ਬੇਨਤੀ ਕਰਾਂ, ਐਸਾ ਧਿਆਨ ਧਰਿਆ, ਐਸਾ ਧਿਆਨ ਧਰਿਆ, ਹੁਣ ਹੋਰ ਕਿਸੇ ਧਿਆਨ ਦੀ ਲੋੜ ਹੀ ਨਹੀਂ ਰਹਿ ਗਈ। ਮੈਂ ਇੱਕ ਬੇਨਤੀ ਕਰਾਂਗਾ, ਕੁਛ ਚਿੱਤਰ ਅੱਖਾਂ ਰਾਹੀਂ ਅੰਦਰ ਗਏ, ਧਿਆਨ ਬਣ ਗਿਆ। ਪਤਾ ਨਹੀਂ ਕਿੰਨਾ ਕੁ ਸੰਸਾਰ ਅੰਦਰ ਲੈ ਗਏ ਹਾਂ। ਇੱਕ ਤੋਂ ਇੱਕ ਖਿਆਲਾਂ ਦੀ ਦੁਨੀਆ ਵਿੱਚ ਬੰਦਾ ਗਵਾਚ ਜਾਂਦਾ। ਕੁਝ ਕੰਨਾਂ ਰਾਹੀਂ ਬੋਲ ਅੰਦਰ ਗਏ, ਧਿਆਨ ਬਣ ਗਿਆ। ਪਰ ਸੱਚ ਇਹ ਹੈ, ਉਹ ਅੱਖਾਂ ਰਾਹੀਂ ਵੀ ਗੁਰੂ ਕੇ ਸਿੱਖ ਨੇ ਗੁਰੂ ਦੇ ਬਚਨਾਂ ਰਾਹੀਂ ਧਿਆਨ ਧਰਨ ਦੀ ਜਾਚ ਸਿੱਖ ਲਈ। ਅੱਖਾਂ ਨਾਲ ਜੋ ਨਜ਼ਰ ਆਇਆ ਜੋ ਦਿਸੈ ਸੋ ਤੇਰਾ ਰੂਪ, ਉਸ ਅੱਖਾਂ ਨਾਲ ਜੋ ਵੇਖਿਆ ਉਸ ਰੂਪ ਦੇ ਪਿੱਛੇ ਇੱਕ ਅਨੂਪ ਬੈਠਾ। ਧਿਆਨ ਧਰਿਓ, ਬੜੀ ਇਕਾਗਰਤਾ ਨਾਲ ਗੱਲ ਸਮਝਿਓ, ਹਰ ਚਿੱਤਰ ਦੇ ਪਿੱਛੇ ਇੱਕ ਵਿਚਿੱਤਰ ਬੈਠਾ। ਚਿੱਤਰ ਵਿਚਿੱਤਰ ਇਹ ਹੈ ਅਵਜੇਰਾ, ਤਾਜ ਚਿੱਤਰ ਹੈ ਚਿੱਤ ਰਾਖ ਚਿਤੇਰਾ। ਗੱਲ ਸਮਝ ਲਈਏ, ਇਹ ਤਮਾਮ ਚਿੱਤਰਾਂ ਦੇ ਪਿੱਛੇ ਇੱਕ ਚਿੱਤਰਕਾਰ ਬੈਠਾ, ਬਣਾਉਣ ਵਾਲਾ, ਆਪਣੀ ਸ਼ਕਤੀ ਟਿਕਾਉਣ ਵਾਲਾ। ਉਹ ਗੁਰੂ ਦੇ ਬਚਨਾਂ ਦੇ ਰਾਹੀਂ ਉਹ ਐਸਾ ਧਿਆਨ ਧਰਿਆ, ਐਸਾ ਧਿਆਨ ਧਰਿਆ, ਹੁਣ ਤੇ ਹਰ ਚਿੱਤਰ ਵਿੱਚ ਵਾਹਿਗੁਰੂ ਨਜ਼ਰ ਆਉਣ ਲੱਗਾ। ਤੇ ਕੰਨਾਂ ਦੇ ਬੋਲਾਂ ਰਾਹੀਂ ਮੈਂ ਬੇਨਤੀ ਕਰਾਂ, ਜੋ ਧਿਆਨ ਬੰਦਾ ਸੀ ਨਾ, ਮੰਨ ਲਓ ਬੈਠੇ ਅੰਦਰ ਸੀ, ਨਜ਼ਰ ਨਹੀਂ ਆਇਆ ਕਾਂ ਪਰ ਬੋਲਿਆ, ਬੋਲਿਆ ਤੇ ਚਿੱਤਰ ਅੰਦਰ ਆ ਗਿਆ ਵੀ ਕਾਂ ਪਿਆ ਬੋਲਦਾ। ਧਿਆਨ ਚ ਰੱਖਿਓ, ਇਹਨੂੰ ਕਹਿੰਦੇ ਨੇ ਸ਼ਬਦ ਪ੍ਰਮਾਣ। ਕਿਸੇ ਬੋਲਾਂ ਦੇ ਰਾਹੀਂ ਅੰਦਰ ਚਿੱਤਰ ਆ ਗਿਆ, ਦਿਖਿਆ ਨਹੀਂ ਪਰ ਘਟਾ ਆਈ, ਗਰਜਣ ਲੱਗ ਪਈ, ਅੰਦਰ ਬੈਠਿਆਂ ਪਤਾ ਚੱਲਿਆ ਵੀ ਬੱਦਲ ਹੈ। ਇਹ ਹਕੀਕਤ ਹੈ ਨਾ, ਉਹ ਸ਼ਬਦ ਦੇ ਰਾਹੀਂ ਜਿਸ ਦੀ ਆਵਾਜ਼ ਸੀ ਉਹ ਅੰਦਰ ਧਿਆਨ ਬਣ ਜਾਂਦਾ। ਪਰ ਜਦੋਂ ਗੁਰੂ ਕੇ ਸਿੱਖ ਨੇ ਇਹ ਜਾਣਿਆ ਵੀ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਫਿਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸ਼ੋਰ। ਇੱਕ ਤੇ ਸੀ ਨਾ ਵੀ ਵਾਹਿਗੁਰੂ ਵਾਹਿਗੁਰੂ ਬੋਲੇ, ਆਪਣੇ ਬੋਲਾਂ ਨੂੰ ਕੰਨਾਂ ਨਾਲ ਆਪ ਸੁਣਿਆ, ਉਹ ਬੋਲਾਂ ਰਾਹੀਂ ਵੀ ਧਿਆਨ ਚਲਾ ਗਿਆ ਵਾਹਿਗੁਰੂ ਵਿੱਚ। ਗੁਰ ਕੈ ਬਚਨ ਰਿਦਾ ਧਿਆਨ ਧਾਰੀ, ਤੇ ਇਹ ਵੀ ਗੁਰੂ ਦੇ ਬਚਨ ਨੇ ਵੀ ਭਲਿਆ ਜੋ ਪੰਛੀ ਜਾਨਵਰ ਪਏ ਬੋਲਦੇ ਨੇ ਉਹਨਾਂ ਵਿੱਚ ਰੱਬ ਪਿਆ ਬੋਲਦਾ। ਉਸ ਧਿਆਨ ਵਿੱਚ ਚਲੇ ਗਏ ਔਰ ਸੱਚ ਇਹ ਸੀ ਤਮਾਮ ਚਿੱਤਰਾਂ ਵਿੱਚ ਤੇ ਤਮਾਮ ਬੋਲਾਂ ਵਿੱਚ ਇੱਕ ਵਾਹਿਗੁਰੂ ਦਾ ਧਿਆਨ ਬਣ ਗਿਆ। ਗੁਰ ਕੈ ਬਚਨ ਰਿਦੈ ਧਿਆਨ ਧਾਰੀ,
ਰਸਨਾ ਜਾਪ ਜਪੋ ਬਨਵਾਰੀ।
ਰਸਨਾ ਨਾਲ ਉਸ ਵਾਹਿਗੁਰੂ ਜੀ ਦਾ ਨਾਮ ਜਪਿਆ, ਰਸਨਾ ਨਾਲ ਰਸ ਆਇਆ। ਕਿਉਂਕਿ ਅੰਦਰ ਧਿਆਨ ਬਣਿਆ ਹੋਵੇ, ਗੱਲ ਧਿਆਨ 'ਚ ਰੱਖਿਓ, ਅਤੇ ਵਾਹਿਗੁਰੂ ਇਕੱਲਾ ਬੋਲਾਂ 'ਚ ਹੀ ਨਹੀਂ ਰਹਿ ਜਾਂਦਾ। ਵਾਹਿਗੁਰੂ ਬੋਲਾਂ 'ਚ ਜਿਸ ਦਾ ਬੋਲ ਬੋਲ ਰਹੇ ਹਾਂ ਧਿਆਨ ਉੱਥੇ ਚਲਾ ਗਿਆ। ਮੁੱਖੋਂ ਵਾਹਿਗੁਰੂ ਬੋਲਿਆ, ਅੰਦਰ ਦਾ ਆਪਾ ਉਸ ਵਾਹਿਗੁਰੂ ਵਿੱਚ ਲੀਨ ਹੋ ਗਿਆ। ਫਿਰ ਰਸਨਾ ਨੇ, ਮੈਂ ਬੇਨਤੀ ਕਰਾਂ, ਜਿਹਵਾ ਅਤੇ ਰਸਨਾ ਸਾਡੇ ਜ਼ੁਬਾਨ ਦੇ ਦੋ ਪਾਰਟ ਨੇ। ਮੈਂ ਬੇਨਤੀ ਕਰਾਂਗਾ, ਬਾਕੀ ਸਾਰੇ ਗਿਆਨ ਇੰਦਰੀਏ ਅਤੇ ਇੱਕ ਕਰਮ ਇੰਦਰੀਏ ਇੱਕ ਇੱਕ ਥਾਵੇਂ ਕੰਮ ਕਰਦੇ ਨੇ। ਕੰਨ ਸਿਰਫ ਸੁਣਨ ਦਾ, ਨਾਸਕਾ ਸਿਰਫ ਸੁਗੰਧੀ ਦੀ, ਹੱਥ ਸਿਰਫ ਪਕੜਨ ਦੇ, ਪੈਰ ਸਿਰਫ ਚੱਲਣ ਦਾ ਕੰਮ ਕਰਦੇ ਨੇ, ਪਰ ਜ਼ੁਬਾਨ ਦੋ ਕੰਮ ਕਰਦੀ ਹੈ, ਬੋਲਦੀ ਵੀ ਹੈ, ਪਦਾਰਥ ਖਾਈਏ ਅਤੇ ਰਸ ਵੀ ਲੈਂਦੀ। ਇਹਨੂੰ ਕਹਿੰਦੇ ਨੇ ਗਿਆਨ ਇੰਦਰੀਆ ਅਤੇ ਕਰਮ ਇੰਦਰੀਆ ਦੋਨੋਂ ਇੱਕ ਥਾਵੇਂ। ਜੋ ਬੋਲਣਾ ਨਾ ਜ਼ੁਬਾਨ ਦਾ ਉਹ ਕਰਮ ਇੰਦਰੀਆ, ਅਤੇ ਜਿਹੜਾ ਰਸ ਲੈਂਦੀ ਹੈ ਜ਼ੁਬਾਨ ਉਹ ਗਿਆਨ ਇੰਦਰੀ ਹੈ। ਪਰ ਜ਼ੁਬਾਨ ਬੋਲਦੀ ਵੀ ਹੈ, ਰਸ ਵੀ ਲੈਂਦੀ ਹੈ, ਅਤੇ ਕਮਾਲ ਦੀ ਗੱਲ ਬਣ ਜਾਂਦੀ ਹੈ, ਵਾਹਿਗੁਰੂ ਬੋਲ ਕੇ ਵਾਹਿਗੁਰੂ ਦਾ ਰਸ ਲੈਂਦੀ ਹੈ। ਉੱਧਰ ਦੋ ਵੱਖਰੇ ਵੱਖਰੇ ਬੋਲ ਬੋਲੇਗਾ ਅਤੇ ਪਦਾਰਥ ਖਾਏਗਾ ਤਾਂ ਦੋਵੇਂ ਅਨੁਭਵ ਹੋਣਗੇ, ਪਰ ਇੱਧਰ ਇੱਕੋ ਵਾਹਿਗੁਰੂ ਬੋਲਿਆ ਉਸ ਦਾ ਰਸ ਵੀ ਆਇਆ। ਉਹ ਜਪ, ਮੈਂ ਬੇਨਤੀ ਕਰਾਂ, ਅੰਦਰ ਜ਼ਿੰਦਗੀ ਨੂੰ ਸਵਾਦਲਾ ਬਣਾ ਗਿਆ ਜੀ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਉਹ ਸਤਿਗੁਰੂ ਦਾ ਦਰਸ਼ਨ, ਮੂਰਤ ਦਰਸ਼ਨ, ਸਰੂਪ ਦਰਸ਼ਨ, ਮੈਂ ਬੇਨਤੀ ਕਰਾਂ, ਗੁਰੂ ਦਾ ਸਰੂਪ ਹੈ ਗੁਰੂ ਕੇ ਸ਼ਬਦ। ਜਦੋਂ ਗੁਰੂ ਕੇ ਸ਼ਬਦ ਦੇ ਦਰਸ਼ਨ ਕੀਤੇ, ਮੈਂ ਅਰਜ ਕਰ ਲੱਗਾ ਧਿਆਨ ਦਿਓ, ਦਰਸ਼ਨ ਅੱਖਾਂ ਨੇ ਵੀ ਕੀਤੇ, ਦਰਸ਼ਨ ਕੰਨਾਂ ਨੇ ਵੀ ਕੀਤੇ, ਉਹਨੇ ਸ਼ਬਦ ਦਰਸ਼ਨ। ਵੈਸੇ ਵਿਦਵਾਨਾਂ ਨੇ ਚਾਰ ਦਰਸ਼ਨ ਮੰਨੇ ਨੇ, ਪ੍ਰਤੱਖ ਦਰਸ਼ਨ, ਸੁਫਨ ਦਰਸ਼ਨ। ਧਿਆਨ 'ਚ ਰੱਖਿਓ, ਪ੍ਰਤੱਖ ਦਰਸ਼ਨ ਅੱਖਾਂ ਸਾਹਮਣੇ, ਸੁਫਨ ਦਰਸ਼ਨ ਸੁਫਨੇ ਵਿੱਚ ਕੁਛ ਵੇਖਿਆ, ਸ਼ਬਦ ਦਰਸ਼ਨ ਜੋ ਕੰਨਾਂ ਦੇ ਰਾਹੀਂ ਅੰਦਰ ਗਿਆ। ਇੱਕ ਸਿਮਰਤੀ ਦਰਸ਼ਨ ਹੈ, ਪਹਿਲਾਂ ਵੇਖਿਆ ਸੀ, ਉਸਦੀ ਪੂਰਵ ਚਿਤਵਨਾ ਅੰਦਰ ਪੈਦਾ ਹੋਈ। ਤਾਂ ਖੈਰ ਜਦੋਂ ਸਤਿਗੁਰੂ ਦੇ ਅੱਖਾਂ ਸਾਹਮਣੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਇਹ ਵੀ ਸਾਡਾ ਦਰਸ਼ਨ ਹੈ, ਧਿਆਨ 'ਚ ਰੱਖਿਓ, ਅਣਗੌਲਿਆ ਨਾ ਕਰਿਓ। ਜਦੋਂ ਗੁਰੂ ਕੇ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਹਾਂ, ਇਹ ਵੀ ਸਤਿਗੁਰਾਂ ਦੇ ਦਰਸ਼ਨ ਨੇ। ਪਰ ਜਦੋਂ ਸੁਰਤ ਗੁਰੂ ਕੇ ਬਚਨਾਂ ਵਿੱਚ ਆਪਾ ਵਲੀਨ ਕਰ ਦਿੰਦੀ ਹੈ, ਜਿਸ ਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਸਮੇਂ ਅੰਦਰ ਦੀ ਸੁਰਤ ਨੇ ਸ਼ਬਦ ਦੇ ਦਰਸ਼ਨ ਕੀਤੇ, ਇਹ ਜ਼ਿੰਦਗੀ ਨੂੰ ਸਫਲ ਕਰਦੀ ਹੈ। ਮੈਂ ਬੇਨਤੀ ਕਰਾਂ, ਇਹ ਐਸਾ ਪੌਦਾ ਨਹੀਂ ਹੈ ਵੀ ਲਾ ਦਿਓ ਛਾਂ ਹੀ ਮਿਲੇ ਅਤੇ ਫਲ ਨਾ ਮਿਲਣ। ਕੁਛ ਪੌਦੇ ਐਸੇ ਨੇ, ਕੁਝ ਪੌਦੇ ਐਸੇ ਨੇ ਚੂੰਕੇ ਜੋ ਲਾ ਦਈਏ ਛਾਂ ਵੀ ਦਿੰਦੇ ਨੇ, ਮੈਂ ਬੇਨਤੀ ਕਰਾਂ ਖੁਸ਼ਬੂ ਵੀ ਦਿੰਦੇ ਨੇ, ਉਹਨਾਂ ਦਾ ਫਲ ਵੀ ਮਿਲਦਾ ਹੈ। ਇਹ ਹੈ ਗੁਰੂ ਕੇ ਸ਼ਬਦ ਦੇ ਨਾਲ ਜਦੋਂ ਜੁੜ ਗਏ, ਇੱਥੇ ਮਨ ਬਾਛਤ ਫਲ ਪਾਏ ਸਗਲੇ, ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਮਨ ਸਦਾ ਚੱਲੇ ਤੇਰੇ ਮਾਰਗ। ਇੱਥੇ ਉਹ ਦਰਸ਼ਨ ਹੋ ਗਏ ਜੋ ਜ਼ਿੰਦਗੀ ਦਾ ਹਰ ਫਲ ਝੋਲੀ ਵਿੱਚ ਪਾ ਗਏ। ਮੈਂ ਇੰਜ ਕਹਿ ਲਵਾਂ, ਉਹ ਚਾਰੇ ਫਲ ਉਸ ਨੂੰ ਮਿਲ ਗਏ, ਧਰਮ ਅਰਥ ਕਾਮ ਮੋਖ ਕਾ ਦਾਤਾ ਪੂਰੀ ਭਾਈ ਸਿਮਰ ਸਿਮਰ ਬਿਦਾਤਾ, ਸਫਲ ਮੂਰਤ ਦਰਸ਼ਨ ਬਲਹਾਰੀ ਭਲਾ, ਜੈਸੇ ਕਾਛੀ ਫਲ ਹੇਤ ਬਿਬਦ ਬਿਰਖ ਰੂਪ ਹੈ ਨਿਫਲ ਰਹਿ ਬਿਰਥਾ ਨਾ ਕਾਹੂ ਕਾਜ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਾਲੀ ਵਿਚਾਰਾ ਮਿਹਨਤ ਕਰੇ, ਪੌਦਾ ਲਾਵੇ, ਹੋਵੇ ਫਲ ਵਾਲਾ, ਉਸ ਨੂੰ ਪਾਣੀ ਵੀ ਦੇਵੇ, ਖਾਦ ਵੀ ਪਾਵੇ, ਵੱਡਾ ਵੀ ਕਰੇ, ਪਰ ਜਦੋਂ ਫਲ ਲੱਗਣ 'ਤੇ ਆ ਗਏ ਕੋੜ ਪੈ ਜਾਏ, ਬਿਮਾਰੀ ਪੈ ਜਾਏ, ਫਲ ਹੀ ਨਾ ਲੱਗੇ, ਅਤੇ ਮਾਲੀ ਦੇ ਦਿਲ 'ਤੇ ਕੀ ਗੁਜ਼ਰਦੀ ਹੈ? ਇੰਨੀ ਮਿਹਨਤ ਨਾਲ ਪੌਦਾ ਲਾਇਆ, ਫਲ ਨਹੀਂ ਲੱਗਾ। ਗੁਰੂ ਨਾਨਕ ਨੇ ਗੁਰਸਿੱਖੀ ਦਾ ਪੌਦਾ ਲਗਾਇਆ, ਦਸਮ ਪਾਤਸ਼ਾਹ ਜੀ ਤੱਕ ਇਸ ਨੂੰ ਸਿੰਜਿਆ ਗਿਆ, ਸਰਬੱਤਰ ਕੁਰਬਾਨ ਕਰਕੇ ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਨਾਲ ਇਸ ਨੂੰ ਸੋਹਣਾ ਸਵਾਰਿਆ, ਕੋਈ ਖਾਲਸਾ ਸਾਜਿਆ ਗਿਆ। ਪਰ ਖਿਮਾ ਕਰ ਦਿਓ, ਜੇ ਇੰਨੇ ਕਦਮ ਉਠਾ ਕੇ ਅੰਦਰ ਸੁਰਤ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਅਨੁਭਵ ਨਾ ਹੋਵੇ, ਅੰਦਰ ਧਰਮ ਦੀ ਗੱਲ ਨਾ ਬਣੇ, ਸਤ ਸੰਤੋਖ ਦਇਆ ਧਰਮ ਧੀਰਜ ਦੇ ਗੁਣ ਨਾ ਆਵਣ, ਤਾਂ ਕੀ ਆਖਾਂਗੇ ਅਸੀਂ? ਵੀ ਪੌਦਾ ਤਾਂ ਲਾਇਆ ਸੀ, ਪਲ ਅਫਲ ਰਹਿ ਗਿਆ, ਨਿਸ਼ਫਲ ਰਹਿ ਗਿਆ? ਨਹੀਂ, ਸਫਲ ਮੂਰਤ ਦਰਸ਼ਨ ਬਲਹਾਰੀ ਆਪ ਆਏ ਹੋ ਨਾ। ਧੰਨ ਗੁਰੂ ਰਾਮਦਾਸ ਜੀ ਦੇ ਦਰ 'ਤੇ, ਗੁਰੂ ਅਰਜਨ ਦੇਵ ਜੀ ਦੇ ਦਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਕੀਰਤਨ ਸੁਣਿਆ, ਕਥਾ ਵਿਚਾਰ 'ਚ ਜੁੜ ਬੈਠੇ ਹੋ। ਇਹ ਨਾ ਸਮਝਿਓ ਵੀ ਖਾਲੀ ਜਾਵਾਂਗੇ, ਫਲ ਝੋਲੀ ਵਿੱਚ ਗੁਰੂ ਨਾਨਕ ਪਾਵਣਗੇ, ਫਲ ਝੋਲੀ ਵਿੱਚ ਧੰਨ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਜੀ ਪਾਵਣਗੇ। ਇਹ ਹੈ ਸਫਲ ਮੂਰਤ ਦਰਸ਼ਨ ਬਲਹਾਰੀ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਮਨ ਜੋ ਪ੍ਰਾਣਾਂ ਦਾ ਆਧਾਰ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਉਹ ਚਰਨ ਕਮਲਾਂ ਨਾਲ ਮਨ ਜੁੜ ਗਿਆ। ਚਰਨ ਮਨੁੱਖ ਦੇ ਪੈਰ, ਜਿਸ ਆਸਰੇ ਮਨੁੱਖ ਖਲੋਤਾ, ਰੱਬ ਦੇ ਚਰਨ ਜਿਸ ਆਸਰੇ ਤਮਾਮ ਬ੍ਰਹਿਮੰਡ ਖਲੋਤਾ, ਨਾਮ ਨਾਮ ਕੇ ਧਾਰੇ ਸਗਲੇ ਜੰਤ, ਹਰ ਕੇ ਚਰਨ ਜਪ ਜਾਉ ਕੁਰਬਾਨ। ਧਿਆਨ 'ਚ ਰੱਖਿਓ ਹਰੀ ਦੇ ਚਰਨ ਕੀ ਨੇ, ਜੋ ਜਪਣਾ ਵਾਹਿਗੁਰੂ ਨਾਮ, ਉਹ ਵਾਹਿਗੁਰੂ ਦੇ ਚਰਨ ਨੇ, ਜਿਸ ਨਾਮ ਦੀ ਸ਼ਕਤੀ ਆਸਰੇ ਤਮਾਮ ਬ੍ਰਹਿਮੰਡ ਖਲੋਤਾ, ਉਸ ਵਾਹਿਗੁਰੂ ਜੀ ਦੇ ਚਰਨ ਜੋ ਕਮਲ ਦੀ ਤਰ੍ਹਾਂ ਨੇ, ਕਮਲ ਖੁਸ਼ਬੂ ਵੀ ਦਿੰਦਾ। ਮੈਂ ਬੇਨਤੀ ਕਰਾਂ, ਕਮਲ ਦੀ ਜੜ ਉਹ ਵੀ ਸੁੰਦਰ ਸਬਜ਼ੀ ਬਣਾਉਂਦੇ ਕੰਮ ਆਉਂਦੀ, ਧਿਆਨ 'ਚ ਰੱਖ ਲਿਓ। ਅੱਜ ਨੂੰ ਭੇਂ ਕਹਿੰਦੇ ਨੇ, ਇਹ ਕਮਲ ਦੀ ਜੜ ਹੈ, ਇਸ ਦੀ ਜੜ ਵੀ ਕੰਮ 'ਚ ਆਉਂਦੀ ਹੈ, ਇਸ ਦੀ ਖੁਸ਼ਬੂ ਵੀ ਕੰਮ ਦੀ ਹੈ, ਇਹ ਪੱਕ ਜਾਏ ਤੇ ਕੌਲ ਚੱਪਣੀ ਬਣ ਜਾਂਦੀ ਹੈ, ਧਿਆਨ 'ਚ ਰੱਖਿਓ। ਤੇ ਕੌਲ ਚੱਪਣੀ ਦੇ ਬੀਜ ਉਸ ਨੂੰ ਸਟੀਮ ਦੇ ਕੇ ਆ ਜਿਹੜੇ ਫੁੱਲ ਮਖਾਣੇ ਨੇ ਇਹ ਬਣਦੇ ਨੇ। ਬਈ ਕਮਾਲ ਦਾ ਇਹ ਪੌਦਾ, ਰਹਿੰਦਾ ਚਿੱਕੜ ਵਿੱਚ ਹੈ, ਪਰ ਚਿੱਕੜ ਤੋਂ ਨਿਰਲੇਪ ਰਹਿਣਾ ਵੀ ਕਮਲ ਦੇ ਹਿੱਸੇ ਆਇਆ। ਰੱਬ ਤਮਾਮ ਬ੍ਰਹਿਮੰਡ ਵਿੱਚ ਰਹਿੰਦਾ ਪਰ ਕਮਲ ਦੀ ਤਰ੍ਹਾਂ। ਮੈਂ ਬੇਨਤੀ ਕਰਾਂ, ਸੰਸਾਰ ਤੋਂ ਨਿਰਲੇਪ ਹੈ, ਉਹ ਸਭ ਸੰਸਾਰ ਵਿੱਚ ਰਹਿੰਦਾ ਪਰ ਸ਼ੁਭ ਗੁਣਾਂ ਦੀ ਖੁਸ਼ਬੂ ਵੰਡਣ ਵਾਲਾ ਹੈ। ਪਰ ਇੱਕ ਬੇਨਤੀ ਕਰਦੇ ਹਾਂ, ਕਮਲ ਚਿੱਕੜ ਦਾ ਮੁਥਾਜ ਹੈ, ਚਿੱਕੜ ਸੁੱਕ ਜਾਏ, ਪਾਣੀ ਸੁੱਕ ਜਾਏ ਤੇ ਕਮਲ ਸੁੱਕ ਜਾਂਦਾ, ਪਰ ਵਾਹਿਗੁਰੂ ਜੀ ਦੇ ਚਰਨ ਕਮਲ ਕਿਸੇ ਦੇ ਮੁਥਾਜ ਨਹੀਂ, ਵੀ ਕਿਸੇ ਦੇ ਆਸਰੇ ਨੇ ਨਹੀਂ। ਐਸੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਮੇਰਾ ਮਨ ਜੁੜ ਗਿਆ, ਜੋ ਕਿ ਪ੍ਰਾਣਾ ਦਾ ਆਧਾਰ ਹੈ ਜੀ।
ਰਹਾਓ
ਸ਼ਬਦ ਦੇ ਕੇਂਦਰੀ ਭਾਵ ਦਾ ਟਿਕਾਓ ਬਖਸ਼ਿਸ਼ ਕਰਦਿਆਂ ਰਹਾਓ ਸਾਹਿਬ ਜੀ ਉਚਾਰਨ ਕਰਦੇ ਨੇ।
ਸਾਧ ਸੰਗ ਜਨਮ ਮਰਨ ਨਿਵਾਰੀ,
ਕੁਸੰਗ ਭੈੜੀ ਸੰਗਤ, ਚਾਹੇ ਕੰਨਾਂ ਦੇ ਬੋਲਾਂ ਰਾਹੀਂ ਹੋਵੇ, ਚਾਹੇ ਅੱਖਾਂ ਰਾਹੀਂ, ਚਾਹੇ ਸਰੀਰ ਦੇ ਸੰਬੰਧ ਰਾਹੀਂ, ਚਾਹੇ ਮਨ ਦੀ ਚਿਤਵਨਾ ਰਾਹੀਂ, ਇਹ ਕੁਸੰਗਤ ਬਣਦੀ ਹੈ। ਭੈੜੀ ਥਾਂ ਗਏ, ਕਿਸੇ ਔਗਣ ਆਰਿਆਂ ਦੇ ਸੰਗ ਵਿੱਚ ਬੈਠ ਕੇ ਔਗਣ ਕੀਤੇ, ਧਿਆਨ 'ਚ ਰੱਖਿਓ, ਉੱਥੇ ਜੰਮਣ ਮਰਨ ਦਾ ਮੂਲ ਬਣਦਾ। ਪਰ ਜਦੋਂ ਸਾਧ ਸੰਗਤ ਵਿੱਚ ਆਏ, ਅੱਖਾਂ ਨੇ ਸੰਗਤ ਦੇ ਦਰਸ਼ਨ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਕੰਨਾਂ ਨੇ ਰੱਬ ਦੀ ਮਹਿਮਾ ਦੇ ਬੋਲ ਸੁਣੇ, ਅਤੇ ਜਿਸ ਸੰਬੰਧ ਵਿੱਚ ਸਰੀਰ ਬੈਠਾ, ਇੱਥੋਂ ਦੀ ਵਾਈਬ੍ਰੇਸ਼ਨ ਨੇ ਸਾਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਅਤੇ ਸਾਧ ਸੰਗਤ ਦੇ ਰਾਹੀਂ ਮੈਂ ਬੇਨਤੀ ਕਰਾਂ, ਅੰਦਰਲਾ ਆਪਾ ਪਵਿੱਤਰ ਹੋਇਆ, ਸਾਧ ਸੰਗਤ ਰਾਹੀਂ ਜਨਮ ਅਤੇ ਮਰਨ ਦੇ ਬੰਧਨ ਤੋਂ ਮੁਕਤ ਹੋ ਗਏ ਜੀ।
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
ਸਾਧ ਸੰਗਤ ਵਿੱਚ ਕੀ ਮਿਲਿਆ? ਅੰਮ੍ਰਿਤ ਕਥਾ ਸੁਣ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਸੁਣ ਕੇ ਭੁਲਾਇਆ ਨਹੀਂ, ਮੰਨ ਲਿਆ, ਅੰਦਰ ਉਸ ਬੋਲਾਂ ਨਾਲ ਪਿਆਰ ਪੈ ਗਿਆ। ਉਹ ਜਦੋਂ ਕਰਨ ਆਧਾਰੀ, ਮੈਂ ਬੇਨਤੀ ਕਰਨ ਲੱਗਾ, ਗੱਲ ਥੋੜ੍ਹੀ ਜਿਹੀ ਧਿਆਨ 'ਚ ਰੱਖਿਓ, ਇਹ ਕਥਾ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਦੀ, ਅੰਮ੍ਰਿਤ ਦੇ ਦੂਸਰਾ ਪੱਖ ਦੇ ਭਾਵ ਨੇ ਸਵਾਦਲਾ ਬਣਾ ਦਿੰਦੀ ਹੈ, ਰਸਦਾਇਕ ਬਣਾ ਦਿੰਦੀ ਹੈ। ਮੌਤ ਤੋਂ ਵੀ ਬਚ ਗਏ, ਜ਼ਿੰਦਗੀ ਦਾ ਰਸ ਵੀ ਬਣ ਗਿਆ, ਸੁਣਿਆ ਔਰ ਕਰਨ, ਕਰਨ ਮੈਨੇ ਕੰਨ ਆਧਾਰੀ, ਇਹ ਜ਼ਿੰਦਗੀ ਦਾ ਆਸਰਾ ਦੇਣ ਵਾਲੀ ਅੰਮ੍ਰਿਤ ਕਥਾ ਹੈ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਕੇ ਸਿੱਖ ਨੇ ਅੰਮ੍ਰਿਤ ਨਾਲ ਨਾਤਾ ਐਸਾ ਜੋੜਿਆ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ, ਉਹ ਵੀ ਨਾਤਾ। ਮੈਂ ਬੇਨਤੀ ਕਰਾਂ, ਅੰਮ੍ਰਿਤ ਵੇਲੇ ਜਾਗੇ, ਉਹ ਵੀ ਅੰਮ੍ਰਿਤ ਨਾਲ ਨਾਤਾ ਖੋਲ੍ਹਣ ਵਾਲਾ ਰਾਹ ਹੈ। ਇੱਥੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਵਾਹਿਗੁਰੂ ਦਾ ਅੰਮ੍ਰਿਤ ਨਾਮ ਰਸਨਾ ਬੋਲ ਕੰਨਾ ਸੁਣਿਆ, ਇੱਥੇ ਅੰਮ੍ਰਿਤ ਬਚਨ ਸਾਧਕੀ ਬਾਣੀ। ਮੈਂ ਬੇਨਤੀ ਕਰਾਂ, ਇੱਥੇ ਹੈ ਗੁਰਬਾਣੀ ਦੇ ਬੋਲ ਵੀ ਅੰਮ੍ਰਿਤ ਨੇ, ਉਹ ਵੀ ਜ਼ਿੰਦਗੀ ਦਾ ਆਨੰਦ ਬਣ ਗਏ। ਇੱਥੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਅੰਦਰੋਂ ਦ੍ਰਿਸ਼ਟੀ ਵਿੱਚੋਂ ਵੀ ਜ਼ਹਿਰ ਨਹੀਂ ਨਿਕਲਦੀ। ਮੈਂ ਬੇਨਤੀ ਕਰਾਂ, ਉਹ ਹੈ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਉਹਨਾਂ ਨੂੰ ਸੁਣ ਕੇ ਆਪਣੇ ਕੰਨਾਂ ਦੇ ਰਾਹੀਂ ਜ਼ਿੰਦਗੀ ਦਾ ਇੱਕ ਬਹੁਤ ਕੀਮਤੀ ਆਸਰਾ ਬਣ ਗਿਆ। ਭੋਜਨ ਖਾਧਾ, ਪੇਟ ਆਧਾਰੀ ਹੈ, ਧਿਆਨ 'ਚ ਰੱਖਿਓ, ਪੇਟ ਨੂੰ ਆਸਰਾ, ਭੁੱਖ ਮੁੱਕ ਗਈ, ਆਧਾਰ ਮਿਲਿਆ ਭੋਜਨ ਦਾ, ਪਰ ਫਿਰ ਭੁੱਖ ਲੱਗ ਜਾਂਦੀ, ਉਹ ਥੋੜ੍ਹੀ ਦੇਰ ਦਾ ਆਸਰਾ ਸੀ, ਪਰ ਵਾਹਿਗੁਰੂ ਦਾ ਨਾਮ ਸਾਰੀ ਜ਼ਿੰਦਗੀ ਕੀ ਪ੍ਰਲੋਕ ਦਾ ਵੀ ਆਸਰਾ ਬਣ ਗਿਆ। ਮੇਰੇ ਸਾਹਿਬ ਕਹਿੰਦੇ ਨੇ ਅੰਮ੍ਰਿਤ ਇਹ ਕਥਾ ਸੁਣ ਕੇ ਕੰਨਾਂ ਨੇ ਆਧਾਰ ਜ਼ਿੰਦਗੀ ਦਾ ਬਣਾ ਲਿਆ ਜੀ।
ਕਾਮ ਕ੍ਰੋਧ ਲੋਭ ਮੋਹ ਤਜਾਰੀ,
ਕਾਮ ਕ੍ਰੋਧ ਲੋਭ ਮੋਹ ਤਜਾਰੀ, ਤਜ ਦਿੱਤੇ, ਛੱਡ ਦਿੱਤੇ, ਦੁਸ਼ਮਣਾਂ ਨੂੰ ਆਪਣੇ ਘਰ ਕਿਉਂ ਟਿਕਾਉਣਾ ਦੇਣਾ? ਮੈਂ ਬੇਨਤੀ ਕਰਾਂ, ਇਹ ਪੰਜ ਦੁਸ਼ਮਣ ਸਾਂਝ, ਇਹ ਪੰਜ ਜ਼ਿੰਦਗੀ ਬਰਬਾਦ ਕਰਨ ਵਾਲੇ ਸਨ, ਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਜੁੜਿਆ ਹੋਇਆ ਜ਼ਹਿਰ ਅੰਦਰ ਨਹੀਂ ਪਾਲਦਾ। ਮੈਂ ਬੇਨਤੀ ਕਰਾਂ, ਇਹ ਕਾਮ ਕ੍ਰੋਧ ਨੂੰ, ਲੋਭ ਅਤੇ ਮੋਹ ਨੂੰ ਅੰਦਰੋਂ ਛੱਡ ਦਿੰਦਾ, ਤੂੰ ਕਿ ਇਹ ਬਿਰਤੀ ਵਿਗਾੜਦੇ ਨੇ। ਮੈਂ ਬੇਨਤੀ ਕਰਾਂ, ਬਹੁਤ ਸਾਰਾ ਜੀਵਨ ਦਾ ਲੰਬੇ ਸਮੇਂ ਤੋਂ ਇਕੱਠਾ ਕੀਤਾ ਖਜ਼ਾਨਾ ਪਲ ਭਰ ਵਿੱਚ ਨਸ਼ਟ ਅਤੇ ਭ੍ਰਸ਼ਟ ਕਰ ਦਿੰਦੇ ਨੇ। ਕਹਿੰਦੇ ਨਾ ਵੀ ਚੋਰ ਆਏ ਨੇ, ਲੁੱਟ ਕੇ ਲੈ ਗਏ। ਬੰਦੇ 40 ਸਾਲ 50 ਸਾਲ ਪੈਸੇ ਇਕੱਠੇ ਕੀਤੇ ਹੋਣ ਅਤੇ ਚੋਰ ਨੂੰ 10 ਮਿੰਟ ਮਿਲ ਜਾਣ, ਮੈਂ ਬੇਨਤੀ ਕਰਾਂ 40-50 ਸਾਲ ਦਾ ਖਜ਼ਾਨਾ ਲੁੱਟ ਕੇ ਲੈ ਜਾਂਦੇ ਨੇ ਨਾ। ਪਤਾ ਨਹੀਂ ਬੰਦੇ ਨੇ ਕਿੰਨਾ ਕੁ ਧਰਮ ਕਮਾਇਆ, ਸਤਸੰਗਤ ਕੀਤੀ, ਅਤੇ ਸੱਚ ਤਾਂ ਇਹ ਸੀ ਵੀ ਚੋਰੀ ਮਿਰਗ ਅੰਗੂਰੀ ਖਾਏ। ਪੰਕਤੀ ਧਿਆਨ 'ਚ ਲਿਓ, ਅੰਗੂਰੀ ਉੱਗ ਦੀ ਖੇਤੀ, ਸਵੇਰੇ ਨਿਤਨੇਮ ਕੀਤਾ, ਸਿਮਰਨ ਕੀਤਾ, ਖੇਤੀ ਉੱਗਣ ਲੱਗੀ ਅਤੇ ਥੋੜ੍ਹੀ ਦੇਰ ਬਾਅਦ ਅੰਦਰ ਔਗਣ ਵਿਕਾਰਾਂ ਦੇ ਮਿਰਗ ਪੈ ਗਏ, ਖੇਤੀ ਉੱਗਦੀ ਖਾ ਗਏ। ਆਪ ਜ਼ਿਮੀਂਦਾਰੇ ਤਬਕੇ ਤੋਂ ਵਾਕਫ ਹੋ, ਖੇਤੀ ਚਲੋ ਕਣਕ ਹੋਵੇ, ਝੋਨਾ ਹੋਵੇ, ਵੱਧ ਜਾਏ, ਵੱਡਾ ਵੱਡਾ ਹੋ ਜਾਏ, ਉੱਤੋਂ ਜਾਨਵਰ ਖਾ ਜਾਣ, ਉਹਨੂੰ ਕਹਿੰਦੇ ਮੁੱਛ ਗਏ, ਧਿਆਨ 'ਚ ਰੱਖਿਓ, ਉਹ ਫਿਰ ਫੁੱਟ ਪੈਂਦੀ ਹੈ। ਅਤੇ ਜੇ ਉੱਗਦੀ ਖੇਤੀ ਖਾ ਜਾਏ, ਮੈਂ ਬੇਨਤੀ ਕਰਾਂ, ਦੁਬਾਰਾ ਉੱਗੇਗੀ ਕਿੱਥੋਂ? ਹਾਲ ਇਹ ਹੀ ਰਹਿ ਗਿਆ, ਰੋਜ਼ ਬੀਜਦੇ ਰਹੇ, ਰੋਜ਼ ਉੱਗਦੀ ਖੇਤੀ ਖਾ ਗਏ। ਕਹਿੰਦੇ ਨੇ 40 ਸਾਲ ਜੀ, 50 ਸਾਲ, 60 ਸਾਲ ਹੋ ਗਏ, ਅੰਮ੍ਰਿਤ ਵੀ ਛਕਿਆ, ਸੰਗਤ ਵਿੱਚ ਵੀ ਜਾਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਅੰਦਰ ਗੱਲ ਨਹੀਂ ਕੋਈ ਬਣੀ। ਕਾਰਨ ਕੀ ਹੈ? ਹਾਲਤ ਇਹ ਹੀ ਹੈ ਨਾ, ਰੋਜ਼ ਖੇਤੀ ਬੀਜਦੇ ਰਹੇ, ਰੋਜ਼ ਹੀ ਮਿਰਗ ਖਾ ਜਾਂਦੇ ਰਹੇ, ਜ਼ਿੰਦਗੀ ਦੇ ਅਗਾਂਹ ਕਦਮ ਕਿੱਥੋਂ ਵਧਣਗੇ? ਇਸ ਕਰਕੇ ਅੰਦਰ ਸਮਝਿਆ ਵੀ ਨਹੀਂ, ਪਹਿਰਾ ਦਿਨ ਹੈ, ਅਸੀਂ ਪਹਿਰਾ ਦਿੰਦੇ ਹਾਂ ਨਾ, ਜਿੱਥੇ ਜ਼ਿਆਦਾ ਉਜਾੜਾ ਹੋਵੇ ਤੇ ਪਹਿਰਾ ਦਿਨ ਹੈ, ਅਵੇਸਲੇ ਨਹੀਂ ਹੋਣਾ, ਖੇਤੀ ਬੀਜ ਕੇ ਸੌ ਨਹੀਂ ਜਾਣਾ। ਮੈਂ ਬੇਨਤੀ ਕਰਨ ਧਿਆਨ ਦੇਣਾ, ਪਹਿਰਾ ਕੀ ਦੇਣਾ? ਜਦੋਂ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਪੈਦਾ ਹੋਣ ਲੱਗਣ, ਉਸ ਸਮੇਂ ਅਰਦਾਸ ਵੀ ਕਰਨੀ ਹੈ ਵੀ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਹੰਗ ਮੇਵ ਹੈ ਨਾਨਕ, ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਭੂ ਦੀ ਸ਼ਰਨ ਗਏ ਅਤੇ ਗੁਰੂ ਨੂੰ ਆਖਿਆ ਕਿਰਪਾ ਕਰ ਦਿਓ, ਬਚਾ ਲਓ ਇਹਨਾਂ ਤੋਂ। ਮੈਂ ਬੇਨਤੀ ਕਰਾਂ, ਉਸ ਢੰਗ ਨਾਲ ਇਹ ਕਾਮ ਕ੍ਰੋਧ ਲੋਭ ਮੋਹ ਤਜਾਰੀ ਇਹਨਾਂ ਨੂੰ ਤਜ ਦਿੱਤਾ ਜੀ।
ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ,
ਦ੍ਰਿੜ ਕੀਤਾ, ਪੱਕਾ ਕੀਤਾ, ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਧਿਆਨ 'ਚ ਰੱਖਿਓ, ਨਾਮ ਸਿਮਰਨ ਵੀ ਕਰਨਾ। ਅਤੇ ਦਾਨ ਦੇ ਦੋ ਪੱਖੀ ਅਰਥ ਨੇ, ਇੱਕ ਹੈ ਵੀ ਜੋ ਨਾਮ ਜਪਿਆ ਉਹ ਹੋਰਨਾਂ ਨੂੰ ਵੀ ਜਪਾਉਣ, ਧਿਆਨ 'ਚ ਰੱਖਿਓ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ, ਆਪ ਵੀ ਜਪਣਾ ਹੋਰਨਾਂ ਨੂੰ ਵੀ ਜਪਾਉਣਾ, ਇਹ ਵੀ ਹੋ ਗਿਆ ਨਾਮ ਦਾਨ। ਦੂਸਰਾ ਹੈ ਦਾਨ ਦਾ ਭਾਵ ਸੇਵਾ ਕਰਨੀ, ਸੇਵਾ ਵਿੱਚ ਰਹਿਣਾ। ਇਸ਼ਨਾਨ ਚੂਕੇ ਚਾ ਲਾਗੇ, ਉੱਠ ਨਾਮ ਜਪ ਨਿਸਬਾਸਰ ਆਰਾਧ, ਸੱਚ ਹੈ ਚੂਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਹ ਇਸ਼ਨਾਨ ਵੀ ਕਰਨਾ। ਮੈਂ ਬੇਨਤੀ ਕਰਾਂ, ਇਹ ਸੱਚ ਹੈ। ਇੱਧਰ ਸਰੀਰ ਨੇ ਪਾਣੀ ਨਾਲ ਇਸ਼ਨਾਨ ਕੀਤਾ, ਆਲਸ ਲੈ ਗਿਆ, ਸਰੀਰ ਪਵਿੱਤਰ ਹੋਇਆ, ਜਦੋਂ ਵਾਹਿਗੁਰੂ ਵਾਹਿਗੁਰੂ ਬੋਲਿਆ, ਇਸ ਨਾਲ ਮਨ ਦਾ ਇਸ਼ਨਾਨ ਹੋ ਗਿਆ, ਅੰਦਰੋਂ ਮਨ ਪਵਿੱਤਰ ਹੋ ਗਿਆ। ਇਹਨੂੰ ਦ੍ਰਿੜ ਕਰਨਾ, ਪੱਕਾ ਕਰਨਾ, ਕੱਚਾ ਨਹੀਂ ਰੱਖਣਾ ਵੀ ਕਦੀ ਜਪ ਲਿਆ ਅਤੇ ਕਦੀ ਨਾ ਜਪਿਆ, ਕਦੀ ਇਸ਼ਨਾਨ ਕਰ ਲਿਆ ਅਤੇ ਕਦੀ ਨਾ ਕੀਤਾ, ਕਦੀ ਸੇਵਾ ਕਰ ਲਈ ਅਤੇ ਕਦੀ ਨਾ ਕੀਤੀ। ਨਹੀਂ, ਸਤਿਗੁਰੂ ਕਹਿੰਦੇ ਇਹਨਾਂ ਨੂੰ ਦ੍ਰਿੜ ਪੱਕਾ ਕਰ, ਨਾਮ ਦਾਨ ਇਸ਼ਨਾਨ ਸੁਚਾਰੀ, ਇਹ ਸੁਚਾਰ ਨੇ, ਇਹ ਚੰਗੇ ਆਚਰਨ ਨੇ, ਇਹ ਚੰਗਾ ਜ਼ਿੰਦਗੀ ਦਾ ਆਚਰਨ ਭਰਿਆ ਜੀਵਨ ਹੈ। ਇਹ ਨਹੀਂ ਹੈ ਵੀ ਗੱਲੀਆਂ ਅਸੀਂ ਚੰਗੀਆਂ, ਆਚਾਰ ਹੀ ਬੁਰੀਆਂ, ਗੱਲਾਂ ਨਾਲ ਤੇ ਬੜੀ ਚੰਗੀ ਗੱਲ ਹੋਵੇ, ਤੇ ਜਦੋਂ ਪ੍ਰੈਕਟੀਕਲੀ ਜੀਵਨ ਹੋਵੇ, ਇਹਨੂੰ ਆਚਰਨ ਕਹਿੰਦੇ ਨੇ, ਉਹ ਚੰਗਾ ਨਾ ਹੋਵੇ, ਨਹੀਂ ਸੁਚਾਰੀ ਚੰਗੇ ਆਚਰਨ ਵਾਲਾ ਜੀਵਨ ਵੀ ਨਾਲ ਬਣਾ ਕੇ ਰੱਖਿਆ ਜੀ।
ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ।
ਪੰਜਵੇਂ ਜਾਮੇ ਗੁਰੂ ਨਾਨਕ ਬੋਲਦੇ ਨੇ, ਕਹੋ ਨਾਨਕ ਇਹੋ ਤਤ ਵਿਚਾਰੀ। ਇਹ ਅਸਲੀ ਵਿਚਾਰ ਦੀ ਗੱਲ ਹੈ, ਨਿਚੋੜ ਦੀ ਗੱਲ ਹੈ, ਇਹ ਤਤ ਦੀ ਗੱਲ ਹੈ ਕਿ ਰਾਮ ਨਾਮ ਜਪ ਪਾਰ ਉਤਾਰੀ। ਰਾਮ ਨਾਮ ਜਪ, ਐਸਾ ਜਪ, ਐਸਾ ਜਪ ਕਿ ਡੁੱਬੇਗਾ ਨਹੀਂ, ਇਹ ਰਾਮ ਦਾ ਨਾਮ, ਵਾਹਿਗੁਰੂ ਨਾਮ ਤੈਨੂੰ ਪਾਰ ਉਤਾਰ ਦੇਵੇਗਾ। ਮੈਂ ਇੱਕ ਬੇਨਤੀ ਕਰਨ ਲੱਗਾ, ਇੱਕ ਦਿਨ ਦਸ਼ਮੇਸ਼ ਪਾਤਸ਼ਾਹ ਜੀ ਬੈਠੇ ਨੇ ਗੋਦਾਵਰੀ ਨਦੀ ਦੇ ਕਿਨਾਰੇ, ਕੋਲ ਭਾਈ ਦਇਆ ਸਿੰਘ ਅਤੇ ਹੋਰ ਸਿੱਖ ਬੈਠੇ ਨੇ, ਹੱਥ ਵਿੱਚ ਇੱਕ ਪੱਥਰ ਲਿਆ, ਉੱਪਰ ਸੁੱਟਦੇ ਹੱਥ 'ਤੇ ਬੋਚ ਲੈਂਦੇ, ਫਿਰ ਉੱਪਰ ਸੁੱਟਦੇ ਹੱਥ 'ਤੇ ਬੋਚ ਲੈਂਦੇ। ਕਹਿੰਦੇ ਨੇ ਦੱਸ ਭਾਈ ਦਇਆ ਸਿੰਘ ਇਹ ਕੀ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਜੀ ਇਹ ਪੱਥਰ ਹੈ, ਸਤਿਗੁਰਾਂ ਤਲੀ ਟੇਢੀ ਕੀਤੀ, ਨਦੀ ਵਿੱਚ ਡਿੱਗ ਗਿਆ। ਸਤਿਗੁਰੂ ਕਹਿੰਦੇ ਭਾਈ ਦਇਆ ਸਿੰਘ ਪੱਥਰ ਕਿੱਧਰ ਗਿਆ? ਜੀ ਨਦੀ ਵਿੱਚ ਡੁੱਬ ਗਿਆ। ਤੀਜਾ ਸਵਾਲ ਕੀਤਾ ਇਹ ਨਦੀ ਵਿੱਚ ਕਿਉਂ ਡੁੱਬ ਗਿਆ? ਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਉਹ ਹੱਥ ਵਿੱਚ ਰਹੇਗਾ ਤੇ ਬਚਿਆ ਰਹੇਗਾ, ਜੇ ਉੱਥੋਂ ਛੁਟਕ ਜਾਏਗਾ ਤੇ ਡੁੱਬ ਜਾਏਗਾ। ਜੋ ਜੀਵਨ ਗੁਰੂ ਹੱਥ ਰਹਿੰਦਾ, ਜੋ ਜੀਵਨ ਵਾਹਿਗੁਰੂ ਜੀ ਦੀ ਸ਼ਰਨਾਗਤ ਹੋ ਕੇ ਰਹਿੰਦਾ, ਗੁਰੂ ਵੀ ਨਹੀਂ ਡੁੱਬਣ ਦਿੰਦੇ, ਪਰਮੇਸ਼ੁਰ ਜੀ ਵੀ ਉਸ ਨੂੰ ਡੁੱਬਣ ਨਹੀਂ ਦਿੰਦੇ। ਇਹ ਤੇ ਸੱਚ ਇਹਨਾਂ ਆਉਂਦਿਆਂ ਕਹਿ ਦਿੱਤਾ ਸੀ ਨਾ, ਜਦੋਂ ਪੁੱਛਿਆ ਨਾ ਕਿ ਜੀ ਯੋਗਾ ਕਿਸ ਯੋਗਾ? ਜੀ ਗੁਰੂ ਯੋਗਾ। ਸਤਿਗੁਰਾਂ ਕਹਿ ਦਿੱਤਾ ਅੱਜ ਤੋਂ ਬਾਅਦ ਗੁਰੂ ਤੇਰੇ ਯੋਗਾ। ਤੇ ਸੱਚ ਸੀ ਨਾ, ਹੁਸ਼ਿਆਰਪੁਰ ਤੋਂ ਲੰਘਦਿਆਂ ਡੁੱਬਣ ਨਹੀਂ ਸੀ ਦਿੱਤਾ। ਜਦ ਆਇਆ ਹੁਸ਼ਿਆਰਪੁਰ, ਹੋਣਾ ਸੀ ਹੁਸ਼ਿਆਰ, ਸੁੰਦਰ ਡਿੱਠੀ ਵੇਸ਼ਵਾ, ਦਿੱਤੀ ਹੋਸ਼ ਵਿਸਾਰ, ਆਪਣੀ ਹੋਸ਼ ਗਵਾ ਵੀ ਬੈਠੇ, ਪਰ ਗੁਰੂ ਸਮਰੱਥ ਹੋ ਕੇ ਰੱਖਿਆ ਕਰਕੇ ਡੁੱਬਣ ਨਹੀਂ ਦਿੰਦੇ। ਇਸ ਕਰਕੇ ਸਾਹਿਬ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪ, ਇਹ ਤੈਨੂੰ ਭਾਵ ਸਾਗਰ ਤੋਂ, ਔਗਣਾਂ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਤੋਂ ਤੈਨੂੰ ਪਾਰ ਉਤਾਰ ਦੇਵੇਗਾ ਜੀ। ਇੱਥੋਂ ਤੱਕ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਉਪਰੰਤ, ਆਓ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲਾਂ ਨਾਲ ਸਾਂਝ ਪਾਈਏ ਜੀ।
ਮਾਲੀ ਗੌੜਾ ਮਹੱਲਾ ਚੌਥਾ, ਜਪ ਮਨ ਰਾਮ ਨਾਮ ਸੁਖ ਦਾਤਾ।
ਇਹ 984 ਅੰਕ ਤੇ ਸ਼ਬਦ ਸੁਭਾਈਮਾਨ ਹੈ, ਰਾਗ ਦਾ ਨਾਮ ਹੈ ਮਾਲੀ ਗੌੜਾ। ਇਹ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਜਪ ਮਨ, ਆਪਣੇ ਆਪ ਨੂੰ ਜਦੋਂ ਬਾਣੀ ਪੜ੍ਹੀਏ ਨਾ, ਤੇ ਮਨ ਨਾਲ ਆਪ ਗੱਲ ਕਰੀਏ। ਜਪ ਮਨ, ਇਹ ਮਨ ਜਪ ਕਿਸ ਨੂੰ? ਐਵੇਂ ਦੁਨੀਆਂ ਦੀਆਂ ਚਿਤਵਨਾ ਨਾ ਜਪ, ਰਾਮ ਨਾਮ ਜਪ, ਇਹ ਸੁੱਖ ਦਾਤਾ ਹੈ। ਤੂੰ ਸੁੱਖ ਲੱਭਦੈ ਵੀ ਸੁੱਖ ਮਿਲਣ, ਤੇ ਮਿਲਣਗੇ ਕਿੱਥੋਂ? ਜਿਸ ਕੋਲ ਸੁੱਖ ਹੈ ਉਹ ਸੁੱਖ ਮੁੱਲ ਨਹੀਂ ਵੇਚਦਾ। ਮੈਂ ਬੇਨਤੀ ਕਰਾਂ ਗੁਰੂ, ਸੁੱਖ ਮੁੱਲ ਨਹੀਂ ਵੇਚਦਾ ਵਾਹਿਗੁਰੂ ਜੀ, ਸੁੱਖ ਮੁੱਲ ਨਹੀਂ ਵੇਚਦੇ। ਉਹ ਸੁੱਖਾਂ ਦੇ ਦਾਤੇ ਨੇ। ਜਿਵੇਂ ਕੋਈ ਦਾਤਾ ਲੰਗਰ ਲਾਈ ਬੈਠਾ ਹੋਵੇ, ਲੋਕ ਲੰਘਦੇ ਟੱਪਦੇ ਉਹ ਲੰਗਰ ਲੈਂਦੇ ਨੇ, ਪਰ ਉਹ ਲੰਗਰ ਲਾਉਣ ਵਾਲਾ ਦਾਤਾ ਇਹ ਤੈਨੂੰ ਨਾ ਕਹਿੰਦਾ ਵੀ ਪੈਸੇ ਦੇ ਕੇ ਜਾ ਤੂੰ। ਹਾਂ, ਕੋਈ ਢਾਬਾ ਹੋਵੇ ਤੇ ਕਹੇਗਾ। ਜਿਵੇਂ ਕੋਈ ਦਾਤਾ ਦਾਤ ਬਾਹਰ ਦੀ ਵੰਡ ਰਿਹਾ ਹੋਵੇ, ਰੱਬ ਜੀ ਤੇ ਗੁਰੂ ਜੀ ਉਹ ਸੁੱਖ ਵੰਡਦੇ ਨੇ, ਪਰ ਮਿਲਦੇ ਕਿਸ ਨੂੰ ਨੇ? ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਕੇ ਸੰਬੰਧ ਜੋੜਦਾ, ਤੇ ਸੰਬੰਧ ਜੋੜਦੇ ਨੇ ਸਿਮਰਨ ਦੇ ਨਾਲ। ਮੈਂ ਬੇਨਤੀ ਕਰਾਂਗਾ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਐਵੇਂ ਹੋਰ ਹੋਰ ਪਾਸੇ ਨਾ ਦੌੜਿਓ, ਪੈਸਾ ਕਮਾਇਓ, ਪਰ ਇਹ ਨਾ ਸਮਝੋ ਵੀ ਪੈਸਾ ਸੁੱਖ ਦੇਵੇਗਾ। ਸੁੱਖ ਨਾ ਹੀ ਬਹੁਤਾ ਧਨ ਘਾਟੇ। ਲੋਕ ਨਾਟਕ ਦੇਖਦੇ ਨੇ ਐਵੇਂ ਮਨ ਨੂੰ ਟੈਂਪਰੇਰੀ ਸੁੱਖ, ਪਰ ਇੱਕ ਗੱਲ ਧਿਆਨ 'ਚ ਰੱਖਿਓ, ਜਿਹੜਾ ਸੁੱਖ ਅਲਪਕਾਲ ਦਾ ਹੋਵੇ, ਥੋੜ੍ਹੀ ਦੇਰ ਲਈ ਹੋਵੇ ਅਤੇ ਮੁੜ ਕੇ ਚਲਾ ਜਾਏ, ਉਹ ਜ਼ਿਆਦਾ ਦੁੱਖ ਦਿੰਦਾ ਕਿ ਨਹੀਂ ਦਿੰਦਾ? ਹੋਛੋ ਕਾਜ ਅਲਪ ਸੁੱਖ ਬੰਧਨ, ਕੋਟ ਜਨਮ ਕਹਾਂ ਦੁੱਖ ਭਾਉ। ਹੋਛੇ ਕੰਮ ਕੀਤੇ ਅਲਪ ਸੁੱਖ, ਥੋੜ੍ਹੇ ਜਿਹੇ ਸੁੱਖ ਵਾਸਤੇ ਅਤੇ ਸਾਰੀ ਜ਼ਿੰਦਗੀ ਦੇ ਬੰਧਨ ਪੈ ਗਏ, 84 ਲੱਖ ਦੇ ਬੰਧਨਾਂ ਵਿੱਚ ਫਸ ਗਏ, ਇਹੋ ਜਿਹੇ ਸੁੱਖ ਨੂੰ ਕੀ ਕਰਨਾ? ਮੇਰੇ ਸਾਹਿਬ ਕਹਿੰਦੇ ਨੇ, ਤੂੰ ਉਹ ਸੁੱਖ ਲੈ ਜੋ ਸੁੱਖ ਆਵੇ ਅਤੇ ਮੁੜ ਕਦੀ ਜਾਵੇ ਨਾ, ਅਤੇ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈ ਹੈ। ਇੱਥੇ ਸਰਬ ਸੁੱਖ ਮਿਲਦੇ ਨੇ, ਇੱਕ ਸੁੱਖ ਨਹੀਂ। ਮੈਂ ਬੇਨਤੀ ਕਰਾਂ, ਮੰਨ ਲਓ ਇੱਕ ਨਿਰਤ ਨਾਟੇ ਵੇਖਣ ਵਾਸਤੇ ਬੈਠ ਗਿਆ, ਅੱਖਾਂ ਨੂੰ ਸੁੱਖ ਤਾਂ ਮਿਲੇਗਾ, ਬੰਦੇ ਨੂੰ ਭੁੱਖ ਲੱਗੀ ਹੋਵੇ ਤਾਂ ਆਖੇਗਾ ਬੰਦ ਕਰੋ ਇਹਨੂੰ, ਭੁੱਖ ਲੱਗੀ ਰੋਟੀ ਖਾਣੀ, ਇਹ ਹਕੀਕਤ ਹੈ ਨਾ। ਉੱਧਰ ਇੱਕ ਸੁੱਖ ਮੰਨ ਲਓ ਬਹੁਤ ਖੁਸ਼ਬੂ ਨੱਕ ਨੂੰ ਮਿਲੀ ਅਤੇ ਬੜਾ ਸਵਾਦ ਜਿਹਾ ਆਇਆ, ਸੁੱਖ ਜਿਹਾ ਮਿਲਿਆ, ਪਰ ਸੱਚ ਤਾਂ ਇਹ ਹੈ ਨਾ ਵੀ ਉਹ ਢਿੱਡ 'ਤੇ ਨਾ ਭਰ ਦੇਗਾ। ਦੁਨੀਆਂ ਦਾ ਇੱਕ ਇੱਕ ਸੁੱਖ ਥੋੜ੍ਹੀ ਥੋੜ੍ਹੀ ਦੇਰ ਦਾ ਸੁੱਖ ਹੈ, ਪਰ ਵਾਹਿਗੁਰੂ ਜੀ ਦੇ ਨਾਮ ਦਾ ਸੁੱਖ, ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ ਹੈ। ਇਸ ਵਾਸਤੇ ਹੇ ਮਨ, ਵਾਹਿਗੁਰੂ ਦਾ ਨਾਮ ਜਪ, ਜੋ ਵਾਹਿਗੁਰੂ ਸੁੱਖਾਂ ਦਾ ਦਾਤਾ ਹੈ ਜੀ।
ਸਤ ਸੰਗਤ ਮੇਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ।
ਸਤ ਸੰਗਤ ਵਿੱਚ ਮਿਲੇ, ਸਤ ਦੀ ਸੰਗਤ ਕੀਤੀ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਮਹਿਮਾ ਹੋ ਰਹੀ ਹੋਵੇ। ਚੂੰਕਿ ਸਤ ਸੰਗਤ ਸ਼ਬਦ ਧਿਆਨ 'ਚ ਰੱਖਿਓ, ਸਤ ਜੋ ਸਦੀਵੀ ਕਾਇਮ ਰਹਿਣ ਵਾਲਾ ਵਾਹਿਗੁਰੂ, ਅਤੇ ਸੰਗਤ ਸੰਗ ਗਤ, ਦੋ ਸ਼ਬਦਾਂ ਦਾ ਸੁਮੇਲ ਹੈ, ਸੰਗਤ ਸੰਗ ਗਤ। ਜਿਸ ਸੰਗ ਵਿੱਚ ਗਤੀ ਹੋ ਜਾਏ, ਅਤੇ ਗਤੀ ਦੇ ਤਿੰਨ ਅਰਥ ਨੇ ਧਿਆਨ 'ਚ ਰੱਖਿਓ। ਇੱਕ ਹੁੰਦਾ ਗਤੀ ਅਵਰੋਧਕ, ਸਪੀਡ, ਯਾਨੀ ਗਤੀ ਦੇ ਅਰਥ ਸਪੀਡ, ਚਾਲ। ਇਹ ਰੁਕਿਆ ਹੋਇਆ ਜੀਵਨ ਸੀ, ਇਹ ਅਗਾਂਹ ਚੱਲ ਪਿਆ, ਗਤੀ ਬਣ ਗਈ, ਧਿਆਨ 'ਚ ਰੱਖਿਓ। ਦੂਜਾ ਗਤੀ ਦਾ ਅਰਥ ਹੈ ਉੱਚ ਆਤਮਕ ਅਵਸਥਾ ਬਣ ਗਈ, ਅੱਗੇ ਦੁਨੀਆਂ ਵਿੱਚ ਨਿਗਰੀ ਪਈ ਸੀ ਸੁਰਤ, ਉਹ ਹੁਣ ਉੱਚੀ ਉੱਠ ਪਈ। ਅਤੇ ਤੀਜਾ ਗਤੀ ਦਾ ਅਰਥ ਹੈ ਮੁਕਤੀ ਹੋ ਗਈ, ਇਹ ਹੈ ਸਤ ਸੰਗਤ ਵਿੱਚ ਬੈਠੇ। ਅਤੇ ਸਤਸੰਗਤ ਵਿੱਚ ਬੈਠਣ ਦੇ ਨਾਲ ਹਜ਼ੂਰ ਕਹਿੰਦੇ ਨੇ ਸਵਾਦ ਆਇਆ, ਰਸ ਬਣ ਗਿਆ ਅੰਦਰ। ਵੇਖੋ ਆਪ ਬੈਠੇ ਹੋ, ਇੱਥੇ ਅਸੀਂ ਨਾ ਕੁਛ ਖਾ ਰਹੇ ਨਾ ਪੀ ਰਹੇ, ਕੰਨਾਂ ਰਾਹੀਂ ਵਾਹਿਗੁਰੂ ਦੀ ਮਹਿਮਾ ਸੁਣ ਰਹੇ, ਮਨ ਕਿਤਨਾ ਸ਼ਾਂਤ ਅਵਸਥਾ ਵਿੱਚ ਹੈ, ਕਿੰਨਾ ਅੰਦਰ ਰਸ ਬਣਿਆ ਹੋਇਆ। ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ। ਗੁਰਮੁਖ ਬਣ ਗਏ, ਮਨ ਦਾ ਮੂੰਹ ਗੁਰੂ ਵੱਲ ਹੋ ਗਿਆ ਅਤੇ ਬ੍ਰਹਮ ਦੀ ਪਹਿਚਾਣ ਕਰ ਲਈ। ਅੱਗੇ ਕਹਿੰਦੇ ਸੀ ਦੁਸਦਾ ਕੁਝ ਹੋਰ, ਸੁਣਦੇ ਹਾਂ ਕੁਝ ਹੋਰ, ਹੁਣ ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਬ੍ਰਹਮ ਦੀ ਪਹਿਚਾਣ ਆ ਗਈ, ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਪਾਣੀ ਵਿੱਚ ਬੁਲਬਲਾ ਅਤੇ ਬੁਲਬਲੇ ਵਿੱਚ ਪਾਣੀ, ਗੱਲ ਤਾਂ ਇੰਨੀ ਕੀ ਹੈ ਨਾ। ਬ੍ਰਹਮ ਮੈਂ ਜਨ, ਇਹ ਜਨ ਕਿੱਥੇ ਹੈ? ਇਹ ਬੁਲਬਲਾ, ਬ੍ਰਹਮ ਜਨ ਵਿੱਚ। ਮੈਂ ਬੇਨਤੀ ਕਰਾਂ, ਇਹ ਹੋ ਸਕਦਾ ਵੀ ਕਦੀ ਬੁਲਬਲਾ ਟੁੱਟ ਜਾਏ ਅਤੇ ਪਾਣੀ ਮੌਜੂਦ ਰਹਿੰਦਾ? ਇਹ ਨਹੀਂ ਹੁੰਦਾ ਵੀ ਪਾਣੀ ਮੁੱਕ ਜਾਏ ਅਤੇ ਬੁਲਬਲਾ ਰਹਿ ਜਾਏ। ਇਹ ਨਹੀਂ ਹੁੰਦਾ ਵੀ ਬ੍ਰਹਮ ਨਾ ਹੋਵੇ ਅਤੇ ਮੈਂ ਹੋਵਾਂ, ਰੱਬ ਨਾ ਹੋਵੇ ਅਤੇ ਮੈਂ ਹੋਵਾਂ। ਇਹ ਹੋ ਸਕਦਾ ਕਿ ਕਦੀ ਮੈਂ ਨਾ ਹੋਵਾਂ, ਸਰੀਰ ਮੁੱਕ ਜਾਏ ਅਤੇ ਬ੍ਰਹਮ ਵਾਹਿਗੁਰੂ ਸਦੀ ਵੀ ਕਾਇਮ ਰਹਿਣ ਵਾਲਾ। ਇਸ ਵਾਸਤੇ ਇਹ ਬ੍ਰਹਮ ਦੀ ਪਹਿਚਾਣ ਆ ਗਈ ਜੀ।
ਰਹਾਓ
ਸ਼ਬਦ ਦਾ ਕੇਂਦਰੀ ਭਾਵ ਹਜ਼ੂਰ ਅੱਗੋਂ ਫਰਮਾਨ ਕਰਦੇ ਨੇ ਜੀ।
ਵੱਡ ਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲਿਆ ਹਰ ਪ੍ਰਭ ਜਾਤਾ।
ਸਾਰੇ ਵੱਡੇ ਭਾਗਾਂ ਵਾਲੇ ਆ, ਵੱਡੇ ਭਾਗ ਭੇਟੇ ਗੁਰਦੇਵਾ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਪਾਇਆ ਉਹ ਵੱਡਿਆਂ ਭਾਗਾਂ ਵਾਲੇ। ਵੱਡਿਆਂ ਭਾਗਾਂ ਨਾਲ ਗੁਰੂ ਦਾ ਦਰਸ਼ਨ ਕੀਤਾ ਜਾਂਦਾ ਅਤੇ ਗੁਰੂ ਦੇ ਦਰਸ਼ਨ ਕੀਤਿਆਂ ਹੋਰ ਵੱਡੇ ਭਾਗ ਬਣ ਜਾਂਦੇ ਨੇ। ਵਡਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲਿਆ ਹਰ ਪ੍ਰਭ ਜਾਤਾ। ਜਦੋਂ ਗੁਰੂ ਨੂੰ ਮਿਲੇ, ਰੱਬ ਨੂੰ ਮਿਲ ਗਿਆ, ਗੁਰੂ ਦੇ ਬੋਲਾਂ ਰਾਹੀਂ ਰੱਬ ਦਾ ਮਿਲਾਪ ਹੋ ਗਿਆ। ਜਦੋਂ ਗੁਰੂ ਆਖਿਆ ਨਾ ਮੈਂ ਬੇਨਤੀ ਕਰਾਂ ਧਿਆਨ ਦਿਓ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਜਦੋਂ ਗੁਰੂ ਦੇ ਬਚਨ ਸੁਣੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਾਨੂੰ ਪੱਤਿਆਂ ਤੋਂ ਪਛਾਣ, ਟਾਹਣੀਆਂ ਵੱਲ, ਟਾਹਣੀਆਂ ਤੋਂ ਪਛਾਣ ਮੁੱਢ ਵੱਲ, ਮੁੱਢ ਤੋਂ ਪਛਾਣ ਮੂਲ ਜੜ ਵੱਲ ਲੈ ਗਏ। ਅਤੇ ਸੱਚ ਇਹ ਸੀ ਅੰਦਰ ਹਉਮੈਂ ਦੀ ਜੜ ਕੱਟੀ ਗਈ ਅਤੇ ਵਾਹਿਗੁਰੂ ਦੇ ਮੂਲ ਦੀ ਜੜ ਅੰਦਰ ਲੱਗ ਗਈ। ਬਸ ਉਹ ਹੈ, ਐਸੀ ਅਵਸਥਾ ਬਣ ਗਈ, ਗੁਰ ਮਿਲਿਆ ਹਰ ਪ੍ਰਭ ਜਾਤਾ, ਗੁਰੂ ਨੂੰ ਮਿਲਿਆ ਰੱਬ ਨੂੰ ਜਾਣਨ ਲੱਗ ਪਏ ਜੀ।
ਦੁਰਮਤ ਮੈਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਰ ਨਾਤਾ।
ਮੈਲ ਦੁਰਮਤ ਦੀ, ਖੋਟੀ ਮਤ ਦੀ ਅੰਦਰ ਸੀ, ਉਹ ਸਾਰੀ ਨਿਕਲ ਗਈ। ਮੈਂ ਬੇਨਤੀ ਕਰਾਂਗਾ, ਇਹ ਸੱਚ ਹੈ, ਇੱਥੇ ਆਇਆ ਚੂੰਕਿ ਗੁਰ ਸੇਵਾ ਤੇ ਮਨ ਨਿਰਮਲ ਹੋਵੇ। ਧਿਆਨ ਚ ਰੱਖਿਓ, ਮਨ ਨੂੰ ਮੈਲ ਲੱਗੀ ਦੁਰਮਤ ਦੀ, ਖੋਟੀ ਮਤ ਦੀ। ਖੋਟੀ ਮਤ ਕੀ ਕਹਿੰਦੀ? ਖਾ ਲਓ, ਐਸ਼ੋ ਇਸ਼ਰਤ ਕਰ ਲਓ, ਝੂਠ ਵੀ, ਨਿੰਦਾ ਵੀ, ਜਿੰਨੇ ਔਗਣ ਵਿਕਾਰ ਅੰਦਰੋਂ ਮਤ ਵਿੱਚੋਂ ਨਿਕਲਦੇ ਨੇ, ਉਹ ਮੈਂ ਬੇਨਤੀ ਕਰਾਂ ਦੁਰਮਤ ਹੈ, ਖੋਟੀ ਮਤ ਹੈ, ਭੈੜੀ ਮਤ ਹੈ। ਅਤੇ ਗੁਰੂ ਨੇ ਸਾਡੀ ਮਤ ਬਦਲ ਦਿੱਤੀ, ਮੈਂ ਗੁਰ ਮਿਲਿਆ ਉਲਟੀ ਭਈ। ਉਹ ਜਿਹੜਾ ਮਨ ਅੱਗੇ ਖੋਟੇ ਪਾਸੇ ਜਾਂਦਾ ਸੀ, ਉਹ ਮੈਲ ਕਾਰਨ, ਪਾਪਾਂ ਕਾਰਨ ਜਾਂਦਾ ਸੀ, ਹੁਣ ਮਤ ਹੋ ਗਈ ਸ਼ੁੱਧ। ਮੈਂ ਬੇਨਤੀ ਕਰਾਂਗਾ, ਕੱਪੜਾ ਭਾਵੇਂ 20,000 ਦਾ ਸੂਟ ਕਿਉਂ ਨਾ ਹੋਵੇ, ਜੇ ਕਾਲਖ ਲੱਗ ਜਾਏ, ਮੈਲ ਲੱਗ ਜਾਏ ਤਾਂ ਕਿੱਡਾ ਭੈੜਾ ਲੱਗਦਾ। ਅਸੀਂ ਕੀ ਕਰਦੇ? ਮੈਲਾ ਥੋੜ੍ਹਾ ਜਿਹਾ ਹੀ ਹੋਵੇ ਅਤੇ ਮੈਲ ਉਤਾਰ ਦਿੰਦੇ ਹਾਂ, ਧੋ ਦਿੰਦੇ ਹਾਂ, ਪਰ ਜੀਵਨ ਦੀ ਅਵਸਥਾ ਨੂੰ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ, ਜਨਮਾਂ ਜਨਮਾਂ ਦੀ ਮੈਲ ਲੱਗੀ, ਰੋਜ਼ ਹੋਰ ਮੈਲ ਲਾਈ ਜਾਂਦੇ ਹਾਂ ਅਤੇ ਵਿਰਲੇ ਵਿਰਲੇ ਨੇ ਜਿਹੜੇ ਰੋਜ਼ ਧੋਂਦੇ ਨੇ। ਕਿਉਂਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਦੁਰਮਤ ਬਣ ਗਈ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਨਾਮ ਦੇ ਰੰਗ ਨਾਲ। ਮੈਂ ਬੇਨਤੀ ਕਰਾਂ ਧੋਤਾ ਗਿਆ, ਹਰ ਕਾ ਨਾਮ ਜਪਿਆ ਮਨ ਸਾਫ਼ ਹੋ ਗਿਆ। ਨਾਮ ਜਪਤ ਮਨ ਕੀ ਮਲ ਜਾਏ, ਉੱਧਰ ਸਾਬਣ ਨਾਲ ਕੱਪੜਾ ਧੋਤਾ ਪਰ ਸਾਬਣ ਬਾਹਰ ਕੱਢ ਦਿੱਤਾ, ਸਾਬਣ ਨਹੀਂ ਕੱਪੜੇ 'ਚ ਰਹਿਣ ਦਿੱਤਾ। ਇੱਧਰ ਜਿਹੜੇ ਨਾਮ ਨੇ, ਮੈਂ ਬੇਨਤੀ ਕਰਾਂ ਮਨ ਦੀ ਮੈਲ ਕੱਢੀ, ਉਹ ਨਾਮ ਨਹੀਂ ਬਾਹਰ ਕੱਢ ਦਿੱਤਾ, ਨਾਮ ਅੰਦਰ ਸੰਭਾਲ ਲਿਆ। ਨਾਮ ਜਪਤ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਇਸ ਵਾਸਤੇ ਦੁਰਮਤ ਮੈਲ ਗਈ ਸਭ ਨਿਕਲ, ਹਰ ਅੰਮ੍ਰਿਤ ਹਰ ਸਰ ਨਾਤਾ। ਵਾਹਿਗੁਰੂ ਦਾ ਨਾਮ ਅੰਮ੍ਰਿਤ ਸਰ ਸੀ, ਅੰਮ੍ਰਿਤ ਦਾ ਸਰੋਵਰ ਸੀ, ਉੱਥੇ ਸੁਰਤ ਨੇ ਇਸ਼ਨਾਨ ਕੀਤਾ। ਧੰਨ ਗੁਰੂ ਕੇ ਸਿੱਖ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਆ ਕੇ ਸ਼੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਹ ਅਕੇਲਾ ਜਲ ਨਹੀਂ ਸੀ, ਇੱਥੇ ਪਾਣੀ 'ਤੇ ਦਿਨ ਰਾਤ ਬਾਣੀ ਪੜੀ ਜਾ ਰਹੀ ਸੀ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਪਏ ਸੀ, ਇੱਥੇ ਗੁਰੂ ਅਮਰਦਾਸ ਜੀ ਦੇ ਬੋਲਾਂ ਨਾਲ ਇਹ ਸਰੋਵਰ ਲਗਾਇਆ ਗਿਆ ਸੀ। ਇਸ ਸਰੋਵਰ ਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਪੱਕਾ ਕੀਤਾ ਸੀ। ਅਤੇ ਸੱਚ ਇਹ ਹੈ, ਉਸ ਸਰੋਵਰ ਦੇ ਐਨ ਵਿਚਕਾਰ ਸੱਚਖੰਡ ਹਰਿਮੰਦਰ ਸਾਹਿਬ ਜੀ 'ਚ ਦਿਨ ਰਾਤ ਬਾਣੀ ਪੜੀ ਜਾ ਰਹੀ ਸੀ। ਇਸ ਕਰਕੇ ਇਸ ਅੰਮ੍ਰਿਤਸਰ ਸਰੋਵਰ 'ਚ ਗੁਰੂ ਕੇ ਸਿੱਖ ਨੇ ਇਸ਼ਨਾਨ ਕੀਤਾ। ਜਦੋਂ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਪੜ੍ਹੀ, ਨਾਮ ਪੜ੍ਹਿਆ, ਮੈਂ ਬੇਨਤੀ ਕਰਾਂ ਉਸ ਨਾਲ ਵੀ ਅੰਦਰਲਾ ਆਪਾਂ ਇਸ਼ਨਾਨ ਕਰਕੇ ਪਵਿੱਤਰ ਕਰ ਲਿਆ ਜੀ।
ਧੰਨ ਧੰਨ ਸਾਧ ਜਿਨੀ ਹਰ ਪ੍ਰਭ ਪਾਇਆ, ਤਿੰਨ ਪੁੱਛੋ ਹਰ ਕੀ ਬਾਤਾ।
ਧੰਨ ਨੇ ਉਹ ਸਾਧ, ਸਾਧੇ ਹੋਏ ਜੀਵਨ ਵਾਲੇ। ਸਾਧ ਕੌਣ ਹੈ? ਸਾਧ ਨਾਮ ਨਿਰਮਲ ਤਾਂ ਕੇ ਕਰਮ, ਸੁਖਮਨੀ ਸਾਹਿਬ। ਸਾਧ ਨਾਮ ਕਿਸ ਦਾ? ਜਿਸ ਦੇ ਕਰਮ ਨਿਰਮਲ ਨੇ। ਕਰਮ ਕਿੰਨੇ ਨੇ? ਤਿੰਨ, ਕਾਇਕ, ਵਾਚਕ ਅਤੇ ਮਾਨਸੀ ਕਰਮ। ਧਿਆਨ 'ਚ ਰੱਖਿਓ, ਇਹ ਤਿੰਨੇ ਕਰਮ, ਮਨ, ਵਚ, ਕਰਮ, ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਧਰੋ, ਮਨ ਕਰਕੇ ਭੈੜੀ ਚਿਤਵਨਾ ਨਹੀਂ। मैं बेनती करा संखेप विच, बच कहिए जबान करके झूठ नहीं बोलना, निंदा नहीं करनी, कौड़ा नहीं बोलना। जबान भी पवित्र है अते उसका शरीर भी किसी भैड़ी जगह ते नहीं जाता, वो मनसा बाचा कर्मना करके तिने तरह नाल जेड़े पवित्र ऐसे साध जन हजूर कहिंदे ने, मैं उन्हां दी एक अंदरली अवस्था च जिवें अरदास करते हैं ना, सही प्यारे मेल जिन्ना मिलिया तेरा नाम चित आवे, वो धन धन साध जिन्नी हर प्रभ पाया, जिन्ना ने रब नू पाया, तिन पूछो हर की बाता, मैं उन्ना कोल जाके रब दियां गल्लां पूछा, दसो ना रब किहो जिहा है, रब नू किवें मिली दा, रब नाल किवें सांझ पाई दी है, उन्हां कोल जाके संगत करके मैं रब दे घर दियां गल्लां पुछां।
पाए लगो नित करो जोदरिया, हर मेला हो कर्म विधाता।
मैं उन्हां दे पाए लगा नित जोदरी करा, बेनती करा अते ये आखा हर मेलो मैनू रब मेलो, वो है कर्म विधाता, वो है बख्शा दा अतुट लेख लिखन वाला, विधाता दे अर्थ ने जो लेख लिखदा वो वाहिगुरु बख्शिश करके लेख लिख दिंदा, ये सच है। जिवें माता सुलखनी ने धन गुरु हरगोबिंद साहब जी नू आखिया सी, जी पुत्र दी दात लैन आई आ, कहंदे माता तेरे लेखां विच नहीं, तेरे कर्मां विच नहीं लिखे, ते कलम कागज दवात नाल लै आई सी, ते कह दिता सी जे अगे नहीं सी लिखे ते हुण लिख दियो ना, उत्थे भी लिखण वाले आप ते इत्थे भी लिखण वाले आप। ओ वाहिगुरु सत श्री अकाल। ओ वाहिगुरु जी लेख लिखण वाले ने, अरदास बेनती कर दईए ते मैं बेनती करा, ओ कर्म विधाता बख्शिश दे घर विच आके साडी जिंदगी दे कर्म बदल देंदे ने जी।
ललाट लिखे पाया गुर साधु, गुर बचनी मन तन राता।
ओह ललाट लिखे मस्तक दे लेख लिखे गए, हुण गुरु मिल गया। ध्यान च रखियो बंदगी सिमरन करन वालियां दी संगत कीती, उन्हां आखिया धन गुरु ग्रंथ साहिब जी दी शरण नाल जुड़ जा, हुण ऐसी अवस्था बन गई, हुण गुर बचनी मन तन राता, गुरु दे बचना नाल मन ते तन रंगिया गया। ध्यान च रखियो इस वक्त तन रंगिया पिया है, मन नू थोड़ा थोड़ा रंग चढ़ गया है, जिवें जिवें सिमरन करते जावांगे संगत करते जावांगे तिवें तिवें मन रंगो वडभागीओ, गुर तुठा करे पसाओ गुरु खुश हो जाणगे, वो मेहर दे घर विच आके मन रंग देणगे। जिस दिन मन भी रंगिया गया तन भी रंगिया गया, उस दिन शरीर दे भी कदम धर्म वल, मैं बेनती करा मन दी चिंतना भी वो सत मार्ग वाल बन जांदी है जी।
हर प्रभ आए मिले सुख पाया, सब किल विख पाप गवाता।
हर प्रभ आए मिले, अगे मैं लभदा सां रब वाल जान दी कोशिश करदा सां, रब मिलदा नहीं सी, हुण रब आप आ गया, हुण ते आके मिलिया ते की होया, हजूर कहिंदे ने सुख पाया ते सब किल विख पाप गवाता, जिन्ने भैड़े काले कर्म सी पाप सी ओ सारे चले गए, भला सूरज निकले ते अंधेरा किथे टिकदा, जदों वाहिगुरु जी आ जान मैं बेनती करा उत्थे पाप किथे टिकदे ने, उत्थे ते घोर दुखियंग अनक हत्यंग जन्म दरिद्रंग महाविख्यादंग मिटंत सकल सिमरंत हर नाम नानक, जैसे पावक काष्ट भस्मंग करोत, एक चंग्याड़ी लखां मन लकड़ा स्वाह कर देंदी है। वाहिगुरु की कृपा दी एक चिनंग जिंदगी दे अनेक पापा नू नष्ट भ्रष्ट कर देंदी है जी।
राम रसायण जिन गुरमत पाया, तिन की उत्तम बाता।
राम ओ है रसायन, रस आयन, रसां दा घर, जिथे खट रस मीठे मुख लगे, जां हर गुण गावे ਉਹ ਜਿਹੜੇ 6 ਤਰ੍ਹਾਂ ਦੇ ਦੁਨੀਆ ਦੇ ਰਸ ਲੱਭਦਾ ਫਿਰਦਾ ਸੀ, ਵਾਹਿਗੁਰੂ ਦਾ ਸਿਮਰਨ ਕੀਤਾ, ਜ਼ਿੰਦਗੀ ਰਾਮ ਰਸਾਇਣ ਬਣ ਗਈ। ਅਤੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮਤੀ ਬਣ ਕੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ, ਤਿੰਨ ਕੀ ਉੱਤਮ ਬਾਤਾਂ, ਉਹਨਾਂ ਦੀਆਂ ਉੱਤਮ ਗੱਲਾਂ ਨੇ। ਮੈਂ ਬੇਨਤੀ ਕਰਾਂ, ਉਹ ਨਹੀਂ ਹੋਛੀ ਮਤ ਭਇਆ ਮਨ ਹੋਛਾ, ਗੁੜਸਾ ਮੱਖੀ ਖਾਇਆ ਭਲਿਆ ਹੋਛੀ ਮਤ ਵਿਲ ਜਾਏਗਾ। ਅਤੇ ਜਿਵੇਂ ਇੱਕ ਮੱਖੀ ਗੁੜ ਖਾਣ ਗਈ, ਮੌਸਮ ਸੀ ਬਰਸਾਤ ਦਾ, ਸਿੱਲਾ ਸਿੱਲਾ ਗੁੜ ਉਹ ਉੱਤੇ ਆ ਕੇ ਬੈਠੀ, ਖੰਭ ਲਿਪਟ ਗਏ, ਆਈ ਸੀ ਗੁੜ ਖਾਣ ਪਰ ਗੁੜ ਮੱਖੀ ਨੂੰ ਖਾ ਗਈ। ਧਿਆਨ 'ਚ ਰੱਖਿਓ, ਹੋਛੀ ਮਤ ਭਇਆ ਮਨ ਹੋਛਾ, ਗੁੜਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਨਹੀਂ, ਹੁਣ ਤੇ ਸਿਮਰਨ ਕਰਕੇ ਧਰਮ ਦੇ ਮਾਰਗ 'ਤੇ ਚੱਲ ਕੇ ਉਹਨਾਂ ਦੀਆਂ ਉੱਤਮ ਗੱਲਾਂ ਹੋ ਗਈਆਂ, ਉਹ ਰੱਬ ਦੇ ਘਰ ਦੀ ਗੱਲ ਕਰਨ ਵਾਲਾ ਜੀਵਨ ਬਣਾ ਗਏ ਜੀ।
ਤਿੰਨ ਕੀ ਪੰਕ ਪਾਈਐ ਵੱਡ ਭਾਗੀ, ਜਨ ਨਾਨਕ ਚਰਨ ਪਰਾਤਾ।
ਉਹਨਾਂ ਦੀ ਚਰਨ ਧੂੜ ਪਾਈਏ ਜੋ ਵਾਹਿਗੁਰੂ ਜੀ ਨਾਲ ਇੱਕਮਿਕ ਹੋ ਗਏ। ਅਤੇ ਸਾਹਿਬ ਕਹਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ, ਕੋਈ ਉਹਨਾਂ ਦੀ ਚਰਨ ਧੂੜ ਮਿਲ ਜਾਏ, ਜਨ ਨਾਨਕ ਚਰਨ ਪਰਾਤਾ, ਉਹਨਾਂ ਦੇ ਅਸੀਂ ਚਰਨੀ ਪਈਏ। ਸਾਹਿਬ ਰਹਿਮਤ ਕਰਨ, ਸਤਸੰਗਤ ਰਾਹੀਂ ਧਰਮ ਦੇ ਮਾਰਗ 'ਤੇ ਚੱਲਣ ਦੇ ਕਦਮ ਉੱਠਣ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਮੈਂ ਖਿਮਾ ਮੰਗਦਾ ਹਾਰਦਿਕ ਤੌਰ 'ਤੇ। ਮੈਂ ਬੇਨਤੀ ਕਰਾਂ ਗੁਰੂ ਘਰ ਦੇ ਗੁਰਦੁਆਰਾ ਸਮੂਹ ਪ੍ਰਬੰਧ ਦਾ, ਤਹਿ ਦਿਲੋਂ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ, ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ। ਆਪ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਜੀ ਆਇਆਂ ਕਹਿੰਦੇ ਹਾਂ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਦਾ ਧੰਨਵਾਦ, ਜਿੰਨਾ ਸ਼ਬਦ ਪੜ੍ਹ ਕੇ ਅੱਜ ਸ਼ਬਦ ਦੀ ਉਹ ਕੰਨੀ ਬੋਲ ਪਾ ਕੇ ਵਿਚਾਰ ਨਾਲ ਸਾਂਝ ਕਰਵਾਈ ਜੀ। ਆਓ ਸਾਹਿਬ ਦੀਆਂ ਅੰਤਮ ਦੋ ਪੰਕਤੀਆਂ ਦੇ ਬੋਲ ਮੁੜ ਕੰਨਾਂ ਵਿੱਚ ਪਾ ਕੇ ਫਤਿਹ ਨਾਲ ਸਾਂਝ ਪਾਈਏ ਜੀ।
ਰਾਮ ਰਸਾਇਣ ਜਿਨ ਗੁਰਮਤ ਪਾਇਆ, ਤਿੰਨ ਕੀ ਊਤਮ ਬਾਤਾ, ਤਿੰਨ ਕੀ ਪੰਕ ਪਾਈਐ ਵੱਡ ਭਾਗੀ, ਜਨ ਨਾਨਕ ਚਰਨ ਪਰਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।